ਪਹਿਲਾਂ ਤਾਂ ਆਪਾਂ ਨੇ ਇਹ ਸੋਚਣਾ ਵੀ ਆਪਾਂ ਨੂੰ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਇਸ ਮਨੁੱਖਾਂ ਦੇ ਦੀਆਂ ਦੋ ਸੋਚਾਂ ਨੇ, ਦੋ ਦਿਮਾਗ ਨੇ ਇਸਦੇ। ਇੱਕੋ ਹੀ ਦਿਮਾਗ ਦੋ ਗੱਲਾਂ ਸੋਚਦਾ। ਇੱਕ ਦਿਮਾਗ ਤਾਂ ਹੈ ਜੀਵ ਦੇ ਆਸਰੇ ਦੁਨਿਆਵੀ ਪਦਾਰਥਾਂ ਦੀ ਵਿਚਾਰ ਕਰਦਾ ਹੈ ਵੀ ਅਸੀਂ ਤਾਂ ਅਨਪੜ੍ਹ ਰਹਿ ਗਏ, ਜਿਹੜੇ ਸਾਡੇ ਹੁਣ ਬੱਚੇ ਨੇ ਇਹਨਾਂ ਨੂੰ ਬਹੁਤ ਉੱਚੀ ਉੱਚ ਕੋਟੀ ਦੇ ਦੁਨੀਆਂ ਦੇ ਵਿੱਚ ਬੰਦੇ ਬਣਾ ਦਈਏ। ਪਹਿਲਾਂ ਤਾਂ ਇਸ ਦੁਨੀਆਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈਏ ਇਹਨਾਂ ਨੂੰ, ਅਤੇ ਫਿਰ ਬਾਹਰਲਿਆਂ ਮੁਲਕਾਂ ਦੇ ਵਿੱਚ ਪੜ੍ਹਾਈਏ ਇਹਨਾਂ ਨੂੰ, ਫਿਰ ਇਸ ਦੁਨੀਆਂ ਦੇ ਅੰਦਰ ਚੰਗੇ ਬੰਦੇ ਗਿਣਤੀ ਦੇ ਬੰਦੇ ਬਣ ਜਾਣਗੇ। ਉਹ ਇੱਕ ਦਿਮਾਗ ਆ ਇਸਦਾ ਬਈ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਹੋਵੇ ਨਾ ਤਾਂ ਆਪਾਂ ਆਪਣੇ ਪੁੱਤਰਾਂ ਨੂੰ ਪਰਮੇਸ਼ਰ ਦੇ ਮਿਲਣ ਦਾ ਸਾਧਨ ਦੱਸੀਏ। ਇੱਕ ਦੁਨਿਆਵੀ ਸਾਧਨ ਹੈ, ਇੱਕ ਪਰਮਾਰਥੀ ਸਾਧਨ। ਗੁਰੂ ਸਾਹਿਬ ਜੀ ਨੇ ਜਿਹੜੇ ਤਾਂ ਪਰਮਾਰਥ ਪਾਸੇ ਨੂੰ ਪ੍ਰੇਰਦੇ ਨੇ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਤਾਂ ਬਹੁਤ ਵਡਿਆਇਆ। ਜਿਹੜੇ ਬਿਹਾਰ ਕੰਨੀ ਨੂੰ ਪ੍ਰੇਰਦੇ ਨੇ ਉਹਨਾਂ ਦੀ ਨਿੰਦਿਆ ਕਰੀ ਹੈ। ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੇਗਾ, ਜਿਸਨੇ ਇਹ ਵਿਧਾਨ ਬਣਾਇਆ ਜਦ ਉਹਦੇ ਦੇਸ਼ 'ਚ ਜਾਵਾਂਗੇ। ਹੁਣ ਤਾਂ ਆਪਾਂ ਬਣਾਈ ਬੈਠੇ ਨਾ ਵੀ ਇਹੀ ਦੇਸ਼ ਹੈ ਸਾਡਾ, ਕਰ ਲਓ ਮਨ ਮਰਜ਼ੀਆਂ ਜਿਹੜੀਆਂ ਹੁੰਦੀਆਂ ਨੇ। ਕਿੰਨਾ ਕੁ ਚਿਰ ਕਰ ਲਾਂਗੇ ਮਨ ਮਰਜ਼ੀਆਂ? ਉਮਰ ਤਾਂ ਸਾਰੀ 100 ਸਾਲ ਦੀ ਹੈ। 100 ਦੀ ਵੀ ਕਲਯੁਗ 6000 ਵਰਸ ਬੀਤ ਗਿਆ। ਜਿਹੜੇ 70 ਸਾਲ ਦੇ ਬਜ਼ੁਰਗ ਇੱਥੇ ਬੈਠੇ ਨੇ, ਉਸ ਟਾਈਮ ਦੇ ਵਿੱਚ ਜਿਹੜੇ ਬਜ਼ੁਰਗ ਜਾਂ ਮੁੰਡੇ ਹੁੰਦੇ ਸੀ, ਕਹੇ ਜੇ ਤਕੜੇ ਹੁੰਦੇ ਸੀ। ਆਪ ਦੇਖ ਲਓ ਨਾ, ਉਹ ਇਸ ਤਰ੍ਹਾਂ ਨਾਲ 100 ਸਾਲ ਤੋਂ ਬਾਅਦ ਫਿਰ ਕੀ ਕਰੇਗਾ? ਜੇ ਤਾਂ ਤੈਨੂੰ ਕੋਈ ਇਸ ਦੀ ਗਵਾਹੀ ਮਿਲਦੀ ਹੈ ਜਾਂ ਕੋਈ ਤੈਨੂੰ ਇਸ ਦਾ ਨਮੂਨਾ ਦਿਸਦਾ ਵੀ 4 ਯੁੱਗਾਂ ਦੇ ਹੀ ਬੰਦੇ ਬੈਠੇ ਨੇ, ਫਿਰ ਤਾਂ ਤੇਰੀ ਇਹ ਮਨੌਤ ਹੈ ਸੱਚੀ। ਜੇ ਤੇਰਾ ਪਿਤਾ ਹੀ ਨਹੀਂ ਹੈ, ਤੂੰ ਕਹਿਣਾ ਵੀ ਇਹੀ ਦੁਨੀਆਂ ਸੱਚੀ ਹੈ, ਤਾਂ ਫਿਰ ਤੇਰੀ ਝੂਠੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇੱਥੇ 2 ਦਿਨ ਰਹਿਣਾ ਸਿਰਫ ਬਸ। ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਜਿਹਦੀ ਵਿਚਾਰ ਪਰਮੇਸ਼ਰ ਪਾਸੇ ਨੂੰ ਹੈ। ਵਿਚਾਰਾਂ ਤਾਂ 2 ਹੀ ਰੱਖਣੀਆਂ ਨੇ, ਪਰ ਇੱਕ ਝੂਠੀ ਹੈ ਇੱਕ ਸੱਚੀ ਹੈ। ਜੇ ਤਾਂ ਤੂੰ ਝੂਠੀ ਔਰ ਸੱਚੀ ਨੂੰ ਇੱਕੋ ਜਿਹੀ ਰੱਖੇਗਾ, ਤਾਂ ਫਿਰ ਤੇਰਾ ਪਾਰੜਾ ਇੱਕੋ ਜਿਹਾ ਰਹਿ ਜਾਵੇਗਾ। ਜੇ ਤੂੰ ਝੂਠੀ ਝੂਠ ਮਨਾਉਤ ਦਾ ਪਾਰੜਾ ਜ਼ਿਆਦਾ ਭਰ ਲਿਆ ਨਾ, ਪਰਮਾਰਥ ਦੇ ਪਾਸੇ ਦਾ ਪਾਰੜਾ ਰਹਿ ਗਿਆ ਉੱਚਾ, ਫਿਰ ਤੂੰ ਨੀਵੇਂ ਲੋਕਾਂ ਨੂੰ ਜਾਵੇਂਗਾ ਜਿਨ੍ਹਾਂ ਦੇ ਪਰਮਾਰਥ ਦੇ ਪਾਸੇ ਦੇ ਪਾਰੜੇ ਉੱਚੇ ਨੇ, ਉਹ ਫਿਰ ਉਤਲਿਆਂ ਲੋਕਾਂ ਨੂੰ ਜਾਂਦੇ ਨੇ ਰੱਬ ਦੇ ਦੇਸ਼ ਨੂੰ। ਉਹ ਦੱਸਿਆ ਬਈ 2.5 ਮਾਵਾਂ ਮੰਨੀਆਂ ਨੇ, 2.5। ਇੱਕ ਤਾਂ ਕਹਿੰਦੇ ਗੋਪੀ ਚੰਦ ਦੀ ਮਾਤਾ ਹੋਈ ਹੈ, ਉਹ ਚੱਕਰਵਰਤੀ ਰਾਜਾ ਸੀ। ਇਹ ਤਾਂ ਡੈਮੋਕਰੇਸੀਆਂ ਜਿਹੀਆਂ ਨੇ ਨਾ, ਉਹ ਲੋਕਾਂ ਨੂੰ ਸੁਖ ਦਿੰਦੇ ਸੀ, ਇਹ ਲੋਕਾਂ ਨੂੰ ਦੁਖੀ ਕਰਦੇ ਨੇ। ਕਿੰਨਾ ਫਰਕ। ਉਹਦੀ ਮਾਤਾ ਮਹਾਂਪੁਰਸ਼ਾਂ ਦੀ ਸੰਗਤ ਕਰਦੀ ਸੀ ਜਾਂ ਧਾਰਮਿਕ ਗ੍ਰੰਥਾਂ ਦੀ ਸੰਗਤ ਕਰਦੀ ਸੀ, ਪੜ੍ਹਦੀ ਸੀ, ਮੁਤਾਲਿਆ ਕਰਦੀ ਸੀ। ਉਹਨੂੰ ਇਹ ਸੋਝੀ ਆ ਗਈ, ਗ੍ਰੰਥ ਤਾਂ ਆਪਾਂ ਵੀ ਪੜ੍ਹਦੇ ਹਾਂ, ਬਾਣੀ ਆਪਾਂ ਵੀ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਨੇ ਵੀ ਤੈਂ ਤਾਂ ਚੱਲਿਆ ਜਾਣਾ ਇੱਥੇ ਚਾਰ ਦਿਨ ਦਾ ਪ੍ਰਾਹੁਣਾ, ਕਿਉਂ ਇੱਥੇ ਐਵੇਂ ਤੂੰ ਕੀਲੇ ਗੜਦਾ। ਮੈਂ ਨਾ ਮੰਤੀ, ਉਸ ਨੂੰ ਇਹ ਵਿਚਾਰ ਪੈਦਾ ਹੋਈ ਵੀ ਮੇਰਾ ਇਕਲੌਤਾ ਹੀ ਪੁੱਤਰ ਹੈ, ਚੱਕਰਵਰਤੀ ਰਾਜ ਹੈ। ਪਰ ਜਿਹੜੀ ਮਨੁੱਖਾਂ ਦੇ ਹੈ ਇਹ ਪਰਮੇਸ਼ੁਰ ਨੂੰ ਮਿਲਣ ਵਾਸਤੇ ਮਿਲੀ ਹੈ। ਹੁਣ ਇਹ ਕਰਦਾ ਰਾਜ ਭਾਗ ਪਰਮੇਸ਼ੁਰ ਦਾ, ਇਹਨੂੰ ਪਤਾ ਕੋਈ ਨਹੀਂ ਹੈ, ਤੇ ਫਿਰ ਇਹਨੂੰ ਮਨੁੱਖਾਂ ਦੇ ਨਹੀਂ ਮਿਲਣੀ ਹੈ, ਤੇ ਫਿਰ ਧਾਰੀ ਹੋਈ ਦਾ ਕੀ ਫਾਇਦਾ ਹੋਇਆ। ਖੈਰ ਉਸਦਾ ਪੁੱਤਰ ਮਹਿਲਾਂ ਦੇ ਵਿੱਚ ਆਇਆ, ਪ੍ਰਸ਼ਾਦ ਪਾਣੀ ਛਕਿਆ। ਮੈਨਾਵੰਤੀ ਕਹਿਣ ਲੱਗੀ, ਐ ਪੁੱਤਰ ਤੂੰ ਚੱਕਰਵਰਤੀ ਰਾਜਾ ਹੈ? ਕਹਿੰਦਾ ਹਾਂ ਮਾਤਾ, ਤੁਹਾਡੀ ਕਿਰਪਾ ਹੈ, ਮੈਂ ਤੁਹਾਡੇ ਘਰ ਜਨਮ ਲਿਆ ਤਾਂ ਮੈਂ ਚੱਕਰਵਰਤੀ ਰਾਜਾ ਬਣ ਗਿਆ। ਹੋਰ ਵੀ ਤੈਨੂੰ ਕੋਈ ਵਿਚਾਰ ਹੈ? ਕਹਿੰਦਾ ਹੋਰ ਤਾਂ ਮੈਨੂੰ ਕੋਈ ਵਿਚਾਰ ਨਹੀਂ, ਰਾਜ ਭਾਗ ਦੀ ਤਾਂ ਹੈਗੀ ਵੀ ਮੈਂ ਚੱਕਰਵਰਤੀ ਰਾਜਾ। ਮਾਤਾ ਕਹਿਣ ਲੱਗੀ, ਤੈਨੂੰ ਇੰਨਾ ਪਤਾ ਨਹੀਂ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ? ਕਹਿੰਦਾ ਇਹ ਤਾਂ ਮੈਨੂੰ ਗਿਆਨ ਨਹੀਂ ਹੈ। ਕਹਿਣ ਲੱਗੀ, ਪੁੱਤਰ ਆ ਜਿਹੜਾ ਤੇਰਾ ਰਾਜ ਭਾਗ ਆ, ਇੱਕ ਦਿਨ ਨਾ ਤੈਂ ਰਹਿਣਾ ਨਾ ਰਾਜ ਭਾਗ ਨੇ ਰਹਿਣਾ। ਜਿਸ ਵਾਸਤੇ ਮਨੁੱਖਾਂ ਦੇ ਮਿਲੀ ਸੀ ਉਹ ਵਿਅਰਥ ਚਲੀ ਗਈ, ਖਨੀ ਕਿਹੜੇ ਜੂਨੀ ਦੇ ਵਿੱਚ ਜਾਵੇਗਾ। ਔਰ ਇਸ ਤਰ੍ਹਾਂ ਦੇ ਨਾਲ ਤੂੰ ਪਰਮੇਸ਼ੁਰ ਦੀ ਬੰਦਗੀ ਕਰ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋ ਹੀ ਪੱਖ ਰੱਖੇ ਨੇ, ਪਿਛਲਿਆਂ ਯੁੱਗਾਂ ਦੇ ਵਿੱਚ ਇੱਕ ਪੱਖ ਰੱਖਦੇ ਹੁੰਦੇ ਸੀ, ਇੱਕੋ ਹੀ ਪੱਖ ਵੀ ਕੰਮ ਕਾਰ ਕਰਨ ਦੀ ਕੋਈ ਲੋੜ ਨਹੀਂ, ਬਸ ਤਪੱਸਿਆ ਕਰੋ, ਜੰਗਲਾਂ 'ਚ ਚਲੇ ਜਾਓ, ਕਾਰੋਬਾਰ ਛੱਡ ਜਾਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਰੋਬਾਰ ਨਹੀਂ ਛਡਾਇਆ, ਬਸ ਕਰਨੀ ਤਾਂ ਬੰਦਗੀ ਹੈ, ਕਾਰੋਬਾਰ ਛੱਡ ਕੇ ਕੀ ਹੋ ਜਾਊਗਾ। ਬਾਹਰ ਜਾ ਕੇ ਵੀ ਬੰਦਗੀ ਹੋਈ ਕਰਨੀ ਹੈ, ਜੰਗਲਾਂ ਦੇ ਵਿੱਚ ਵੀ, ਜੇ ਘਰ ਨੂੰ ਹੀ ਜੰਗਲ ਸਮਝ ਲਵੇ। ਉਹ ਦੋ ਹੀ ਪੱਖ ਗੁਰੂ ਸਾਹਿਬ ਨੇ ਰੱਖੇ ਵੀ ਘਰ ਦੇ ਵਿੱਚ ਰਹੋ, ਨਾਲੇ ਪਰਮੇਸ਼ੁਰ ਦੀ ਬੰਦਗੀ ਕਰੋ, ਨਾਲੇ ਰਾਜ ਭਾਗ ਕਰੋ। ਕਹਿਣ ਲੱਗੀ, ਪੁੱਤਰ ਪਰਮੇਸ਼ੁਰ ਦੀ ਬੰਦਗੀ ਕਰ, ਕੋਈ ਟਾਈਮ ਦੀ ਗੱਲ ਹੁੰਦੀ ਹੈ, ਜਦ ਟਾਈਮ ਆਵੇਗਾ ਨਾ ਜਦ ਵਸਤੂ ਮਿਲੇਗੀ, ਜੇ ਟਾਈਮ ਨਹੀਂ ਕਿਤਨੇ ਉਪਾਅ ਕਰ ਲਓ ਕਦੇ ਵਸਤੂ ਨਹੀਂ ਮਿਲੇਗੀ, ਕਿਤਨੇ ਪਾਪੜ ਵੇਲ ਲਓ ਨਹੀਂ ਕੁਛ ਮਿਲੇਗਾ। ਜਦ ਟਾਈਮ ਆਵੇਗਾ ਨਾ ਫਿਰ ਤਾਂ ਸੁੱਤੇ ਪਏ ਨੂੰ ਜਗਾ ਕੇ ਦੇ ਦੇਣਾ ਪਰਮੇਸ਼ੁਰ ਨੇ। ਜੋ ਟਾਈਮ ਆ ਗਿਆ ਨਾ, ਉਹ ਲਿਖੀ ਦੀ ਗੱਲ ਅੱਗੇ ਆ ਗਈ। ਖੈਰ ਉਸਦੀ ਮਾਤਾ ਦਾ ਬਚਨ ਕਾਠ ਕਰ ਗਿਆ ਉਸਨੂੰ। ਆਪਣੀ ਮਾਤਾ ਕੌਣ ਹੈ? ਗੁਰਬਾਣੀ ਤੇ ਆਪਾਂ ਨੂੰ ਉਪਦੇਸ਼ ਕਰਦੀ ਹੈ ਦਿਨ ਰਾਤ, ਆਪਣੇ ਮਨ ਤੇ ਕੋਈ ਅਸਰ ਨਹੀਂ ਹੈ ਬਾਣੀ ਦਾ, ਕੋਈ ਅਸਰ ਨਹੀਂ। ਪੜ੍ਹਦੇ ਵੀ ਹਾਂ, ਸੁਣਾਉਂਦੇ ਵੀ ਹਾਂ, ਸਭ ਕੁਛ ਕਰਦੇ ਹਾਂ, ਮੂਹਰੇ ਮੂਹਰੇ ਵੀ ਫਿਰਦੇ ਹਾਂ, ਪਰ ਜੋ ਗੁਰਬਾਣੀ ਕਹਿੰਦੀ ਹੈ ਉਸ ਨੂੰ ਜੇ ਨਹੀਂ ਕਰਾਂਗੇ ਤਾਂ ਫਿਰ ਜੈਸਾ ਮਨੁੱਖਾ ਜੇ ਧਾਰਿਆ ਜੈਸਾ ਨਾ ਜੈਸਾ ਸੁਣਿਆ ਜੈਸਾ ਨਾ ਸੁਣਿਆ ਉਹ ਮੈਨਾਵੰਤੀ ਦਾ ਕਿਹਾ ਹੋਇਆ ਬਚਨ ਕਾਟ ਕਰ ਗਿਆ ਗੋਪੀ ਚੰਦ ਨੂੰ ਕਹਿਣ ਲੱਗਾ ਮਾਤਾ ਫਿਰ ਇਹ ਤਾਂ ਇਵੇਂ ਹੀ ਆ ਜਿਹੜਾ ਜਿਹਦੇ ਵਿੱਚ ਮੈਂ ਫਸਿਆ ਪਿਆ ਇਹ ਤਾਂ ਫਿਰ ਐਵੇਂ ਹੀ ਆ ਕਹਿੰਦੇ ਹਾਂ ਇਹ ਤਾਂ ਓਨਾ ਚਿਰ ਆ ਜਿੰਨਾ ਚਿਰ ਸਰੀਰ ਹੈ ਕਿਉਂ ਪੱਖ ਇੱਕ ਸੀ ਨਾ ਜੇ ਦੋ ਪੱਖ ਹੁੰਦੇ ਤਾਂ ਮਾਤਾ ਉਸਨੂੰ ਕਹਿ ਦਿੰਦੀ ਵੀ ਤੂੰ ਰਾਜ ਭਾਗ ਦੇ ਵਿੱਚ ਰਹਿੰਦਾ ਹੋਇਆ ਹੀ ਬੰਦਗੀ ਕਰੀ ਜਾ ਨਾਲੇ ਰਾਜ ਭਾਗ ਕਰੀ ਜਾ ਪਰ ਉਸ ਟਾਈਮ ਦੇ ਵਿੱਚ ਪੱਖ ਇੱਕ ਸੀਗਾ ਆਪ ਦੋ ਪੱਖ ਨੇ ਯੋਗ ਰਾਜ ਬਖਸ਼ਿਆ ਖਾਲਸੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਲੇ ਯੋਗੀ ਵੀ ਸਿੱਖ ਨਾਲੇ ਰਾਜੇ ਵੀ ਸਿੱਖ ਔਰ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੜੋ ਪ੍ਰੇਮ ਦੇ ਨਾਲ
ਗੁਰਸਿੱਖ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ ਗੁਰਸਿੱਖ ਮੇਰਾ ਜੀ ਰਾਜ ਮੈਂ ਰਾਜਾ ਜੋਗ ਮੈਂ ਜੋਗੀ
ਪਿਤਾ ਰਾਜਾ ਅਰ ਜੋਗੀ ਆ ਉਹਦਾ ਪੁੱਤਰ ਵੀ ਰਾਜਾ ਅਰ ਜੋਗੀ ਹੋਵੇਗਾ ਜਿਹਦਾ ਪਿਤਾ ਸਿਰਫ ਰਾਜਾ ਹੀ ਹੈ ਉਹਦਾ ਪੁੱਤਰ ਸਿਰਫ ਰਾਜਾ ਹੀ ਹੋਵੇਗਾ। ਆਹ ਮੈਨਾਵੰਤੀ ਕਹਿਣ ਲੱਗੀ, ਪੁੱਤਰ ਮਨੁੱਖਾ ਦੇ ਸਫਲੀ ਕਰ, ਰਾਜ ਨੇ ਤਾਂ ਰਹਿਣਾ ਨਹੀਂ ਹੈ। ਕਰ ਮਾਤਾ ਦਾ ਅਸਰ ਹੋ ਗਿਆ, ਗੁਰਮੁਖ ਅਸਰ ਹੋ ਗਿਆ, ਟਾਈਮ ਆ ਗਿਆ। ਪਹਿਲਾਂ ਵੀ ਉੱਥੇ ਸੀ ਉਹਦਾ ਪੁੱਤਰ, ਮਾਤਾ ਵੀ ਉੱਥੇ ਸੀ ਉਹਦੇ ਕੋਲ ਹੀ ਪਿੜਾ, ਪੜ ਕੇ ਜਵਾਨ ਹੋਇਆ, ਫਿਰ ਰਾਜ ਭਾਗ ਮਿਲਿਆ ਉਸਨੂੰ। ਵਸਤੂ ਜਦ ਮਿਲਦੀ ਹੈ, ਵਿਰਾਗ ਇਨਸਾਨ ਨੂੰ ਜਦ ਹੁੰਦਾ, ਜਦ ਟਾਈਮ ਆਉਂਦਾ ਹੁੰਦਾ। ਮਾਤਾ ਦਾ ਐਸਾ ਅਸਰ ਹੋਇਆ, ਜਿਹੜਾ ਮਨ ਦੇ ਵਿੱਚ ਰਾਲ ਅਜ ਭਾਗ ਦਾ ਰੰਗ ਚੜਿਆ ਹੋਇਆ ਸੀ, ਸਾਰਾ ਉਤਰ ਗਿਆ। ਜਿਹੜਾ ਉਸ ਨੇ ਉਪਦੇਸ਼ ਕਰਿਆ ਵੀ ਮਨੁੱਖਾਂ ਦੇ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਆ, ਉਹਦਾ ਰੰਗ ਚੜ ਗਿਆ। ਕਰ ਛੱਡ ਦਿੱਤਾ, ਰਾਜ ਭਾਗ ਛੱਡ ਦਿੱਤਾ। ਆ ਦੇਖ ਲਓ, ਮਾੜੀਆਂ ਮਾੜੀਆਂ ਗੱਲਾਂ ਵਾਸਤੇ ਦੁਨੀਆਂ ਕਿਵੇਂ ਭੱਜੀ ਫਿਰਦੀ ਆ, ਤਰਲੇ ਕਰਦੀ। ਉਸ ਟਾਈਮ ਦੇ ਵਿੱਚ ਯੋਗੀਆਂ ਦਾ ਬੋਲਬਾਲਾ ਸੀ, ਪੁਰਾਣਾ ਜਾਮੀਆਂ ਦਾ ਜਿਹਨੂੰ ਗੋਰ ਖਾਦ ਕਹਿੰਦੇ ਹੁੰਦੇ ਸਨ। 84 ਸਿੱਧ ਸੀ ਉਹਨਾਂ ਦੀ ਮੰਡਲੀ ਸੀ, ਉਹਨਾਂ ਦਾ ਗੁਰੂ ਸੀ ਉਹ ਰਾਜਾ। ਉਹਨਾਂ ਲਈ ਸ਼ਰਨ ਚਲਿਆ ਗਿਆ, ਕਿਉਂ ਪਦਾਰਥਾਂ ਦਾ ਉਸ ਨੂੰ ਕੋਈ ਹੁਣ ਲੇਪ ਨਹੀਂ ਹੈ, ਪਦਾਰਥਾਂ ਦਾ ਰੰਗ ਤਾਂ ਹੈ ਹੀ ਨਹੀਂ ਹੁਣ ਉਹਦੇ ਮਨ ਦੇ ਉੱਤੇ। ਉਹਦੇ ਮਨ ਦੇ ਵਿੱਚ ਤਾਂ ਇਹ ਫੁਰਨਾ, ਕੱਲ੍ਹ ਪਰਮੇਸ਼ੁਰ ਨੂੰ ਮਿਲਾਂ, ਕੱਲ੍ਹ ਮੇਰੀ ਉਹ ਅਵਸਥਾ ਆਵੇ, ਮੇਰਾ ਮਨੁੱਖਾਂ ਦੇ ਧਾਰਿਆ ਹੋਇਆ ਸਫਲਾ ਹੋ ਜਾਵੇ। ਪੜੋ ਪ੍ਰੇਮ
ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ, ਤੁਸੀਂ ਰੰਗ ਤਾਰੋ ਚਾਨ
ਰੰਗ,
ਆਪਣੇ ਰੰਗਾਂ ਦੇ ਵਿੱਚ ਰੰਗ, ਤੁਸੀਂ ਰੰਗ ਤਾਰੋ ਚਾਨ
ਆਹ
ਪਰਮੇਸ਼ਰ ਦੇ ਮਿਲਣ ਦੀ ਤੜਫ ਪੈਦਾ ਹੁੰਦੀ ਹੈ। ਜਿਵੇਂ ਪਦਾਰਥਾਂ ਦੇ ਵੀ ਰੰਗ ਹੈ, ਜਦ ਬੱਚਾ ਪੜ੍ਹਨ ਲੱਗਦਾ ਉਸਦੇ ਮਨ ਦੇ ਵਿੱਚ ਫੁਰਨਾ ਪੈਦਾ ਹੁੰਦਾ, ਮੈਂ ਇਵੇਂ 'ਚ ਫਸਟ ਆ ਕੇ ਫਸਟ ਡਿਵੀਜ਼ਨ ਦੇ ਵਿੱਚ ਪਾਸ ਹੋ ਕੇ 3 ਸਾਲ ਲਾ ਕੇ ਫਿਰ ਮੈਂ ਡਾਕਟਰ ਬਣਾਂਗਾ। ਮਿਹਨਤ ਕਰਦਾ ਦਿਨ ਰਾਤ। ਉਹ ਜਿਹੜਾ ਪਰਿਵਾਰ ਸੀ ਬੰਦਾ ਜੀ ਨੇ ਪਰਮੇਸ਼ੁਰ ਨੂੰ ਮਿਲਣਾ, ਉਹ ਵੀ ਫਿਰ ਦਿਨ ਰਾਤ ਇਹੋ ਜਿਹੇ ਫੁਰਨੇ ਕਰਦਾ ਬਈ ਕਦੋਂ ਟਾਈਮ ਆਵੇ ਮੇਰੀ ਜਿਹੜੀ ਸੁਰਤ ਆ ਉਹ ਆਤਮਾ ਦੇ ਵਿੱਚ ਲਾਇ ਹੋ ਜਾਵੇ। ਉਹ ਪਰਸਰੀ ਕਾਰੋਬਾਰ ਛੱਡ ਕੇ ਚਲਿਆ ਗਿਆ। 2 ਮਾਰਗ ਨੇ, 2 ਪੱਖ ਨੇ ਹਰ ਇੱਕ ਵਸਤੂ ਦੇ। ਪਿਛਲੇ ਯੁੱਗਾਂ ਦਾ ਹੈਗਾ ਸਾਧਨ ਪੁਰਾਣਾ ਜਾਣ, ਕਲਯੁੱਗ ਦਾ ਸਾਧਨ ਹੈ ਸੁਰਤ ਸ਼ਬਦ ਯੋਗ ਪ੍ਰੇਮਾ ਭਗਤੀ। ਹੁਣ ਜਿਹੜਾ ਪੁਰਾਣਾ ਜਾਮ ਹੈ ਇਹ ਪ੍ਰਾਣ ਦਸਵੇਂ ਦੁਆਰ ਚੜਾਉਂਦੇ ਨੇ ਜਿਹੜੇ ਯੋਗੀ ਨੇ, ਇਹਨਾਂ ਦਾ ਤਰੀਕਾ ਚੜਾਉਣ ਦਾ ਐਵੇਂ ਨਹੀਂ ਚੜਦੇ ਕੰਨ। ਤੁਸੀਂ ਪ੍ਰਾਣ ਰੋਕ ਲਓ ਅਤੇ ਕਮਲੇ ਹੋ ਜਾਓਗੇ। ਉਹ ਤਰੀਕੇ ਦੁਆਰਾ ਹਰ ਇੱਕ ਵਸਤੂ ਬਣਦੀ ਹੈ। ਖੈਰ ਉਹ ਗੋਰਖ ਦਾ ਚੇਲਾ ਬਣ ਗਿਆ, ਪੁਰਾਣਾ ਜਾਮ ਉਸਨੇ ਸ਼ੁਰੂ ਕਰ ਦਿੱਤਾ। ਹੁਣ ਉਹ ਸੁਣਦਾ ਹੈ, ਜਿਵੇਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਵੀ ਇਸ ਤਰ੍ਹਾਂ ਸੁਰਤ ਚੜ੍ਹਦੀ ਹੈ, ਇਸ ਤਰ੍ਹਾਂ ਅੱਗੇ ਚੱਕਰ ਦੇ ਵਿੱਚ ਰੋਸ਼ਨੀ ਹੋ ਜਾਂਦੀ ਹੈ, ਇਸ ਤੋਂ ਅੱਗੇ ਫਿਰ ਸੁਰਤ ਜਾਂਦੀ ਹੈ। ਸੁਣਦੇ ਹਾਂ ਨਾ, ਪ੍ਰਾਪਤ ਤਾਂ ਹੈ ਨਹੀਂ, ਪਰ ਸੁਣਨ ਸੇ ਫਿਰ ਆਪਣਾ ਜੀ ਕਰਦਾ, ਜੀ ਉਸਦਾ ਕਰੇਗਾ ਜਿਹਨੂੰ ਸ਼ੌਂਕ ਆ ਉਸ ਗੱਲ ਦਾ। ਜੇ ਸ਼ੌਂਕ ਹੀ ਨਹੀਂ ਉਹਨੇ ਸੁਣਨਾ ਹੀ ਨਹੀਂ ਬਸ। ਹੁਣ ਪਰਸਰੀ ਦੇ ਫੁਰਨੇ, ਕਹਿੰਦਾ ਉਹ ਦਿਨ ਕਦ ਆਉਣਗੇ ਜਦ ਮੇਰੇ ਪ੍ਰਾਣ ਦਸਵੇਂ ਦਾਰ ਸਥਿਤ ਹੋਏ ਆਉਣਗੇ ਅਤੇ ਮਿਰਗ ਫਿਰ ਮੇਰੇ ਨਾਲ ਆ ਕੇ ਖਾਜ ਕਰਨਗੇ। ਪੜ੍ਹੋ ਪ੍ਰੇਮ ਨਾਲ, ਆਪਣੇ ਵੀ ਆਉਣਗੇ ਕਦੇ।
ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ, ਉਹ ਦਿਨ ਕਦੋਂ ਜਪੇਗਾ।
ਕਲਯੁਗ ਦਾ ਸਾਧਨ ਨਹੀਂ ਹੈ। ਕਲਯੁਗ ਦਾ ਸਾਧਨ ਹੈ ਸੁਰਤ ਔਰ ਸ਼ਬਦ। ਪਿਛਲੇ ਯੁੱਗਾਂ ਦੇ ਵਿੱਚ ਹੁੰਦਾ ਸੀ ਇਹ। ਜਾਣ ਦੇ ਮਹਾਂਪੁਰਸ਼ ਕਲਯੁਗ ਦੇ ਵਿੱਚ ਵੀ ਹੈਗੇ, ਪਰ ਨਾ ਕਰਦੇ ਨੇ ਨਾ ਕਰਾਉਂਦੇ ਨੇ। ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲਾ ਦੀਪ ਦਾ ਰਾਜੇ ਨੇ ਪ੍ਰੇਮ ਕਰਿਆ, ਉੱਥੇ ਚਲੇ ਗਏ ਪ੍ਰੇਮ ਦੇ ਵੱਧੇ ਹੋਏ। ਬਹੁਤ ਸੇਵਾ ਕਰੀ, ਉਸਨੇ ਕਿਹਾ ਮਹਾਰਾਜ ਜੀ ਪੁਰਾਣਾ ਜਾਮ ਦੇ ਸਾਧਨ ਕਿਵੇਂ ਹੁੰਦੇ ਨੇ, ਕਿਰਪਾ ਕਰਕੇ ਮੈਨੂੰ ਦੱਸੋ, ਲਿਖ ਦਿਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਐ ਰਾਜਨ, ਤੂੰ ਪ੍ਰੇਮ ਕਰਦਾ ਸਾਡੇ ਨਾਲ, ਪ੍ਰਾਣ ਸੰਗਲੀ ਅਸੀਂ ਲਿਖ ਦਿੰਦੇ ਹਾਂ, ਪਰ ਤੂੰ ਕਰੀ ਨਾ। ਨਾਲੇ ਵੀ ਕਹਿ ਦਿੱਤਾ ਵੀ ਕਰੀ ਨਾ, ਕਰੀ ਸੁਰਤ ਸ਼ਬਦ ਜੋ। ਕਹਿੰਦਾ ਸਤ ਵਚਨ ਜੀ। ਮਹਾਰਾਜ ਜੀ ਨੇ ਪ੍ਰਾਣ ਸੰਗਲੀ ਲਿਖਤੀ ਵੀ ਇਸ ਤਰ੍ਹਾਂ ਨੇਤੀ ਧੋਤੀ 70 ਗਜ ਦੀ ਇੱਕ ਲੀਰ ਅੰਦਰ ਲਿਖਾਉਣੀ ਫਿਰ ਕੱਢਣੀ, ਉਹਨੇ ਬਹੁਤ ਗੁੱਸਾ ਹੈ, ਇਹ ਗੱਲਾਂ ਹੀ ਕਰਨੀਆਂ ਸ਼ਰਮ ਆਉਂਦੀ ਹੈ ਸੰਗਤ ਦੇ ਵਿੱਚ, ਉਹ ਕਰਦੇ ਸੀ ਸਾਰੇ। ਉਹ ਇਸ ਤਰ੍ਹਾਂ ਕਾਹਦੇ ਵਾਸਤੇ ਕਰਦੇ ਸੀ ਜਨਾਬ, ਤੋਂ ਇਹਦੀ ਖੇਚਲ ਕਿਉਂ ਕਰਦੇ ਸੀ ਉਹ, ਬਈ ਮਨੁੱਖਾਂ ਦੇ ਮਿਲੀ ਹੈ ਸਫਲੀ ਹੋ ਜਾਵੇ। ਉਹੀ ਪ੍ਰਾਣ ਸੰਗਲੀ ਜਦ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਉਚਾਰਨ ਲੱਗੇ ਨੇ ਅੰਮ੍ਰਿਤਸਰ ਸਾਹਿਬ, ਇੱਕ ਸਿੱਖ ਘੱਲਿਆ ਫਿਰ ਮਹਾਰਾਜ ਜੀ ਨੇ, ਬਸ ਸੰਗਲਾ ਦੀਪ 'ਚ ਰਾਜੇ ਕੋਲ ਪ੍ਰਾਣ ਸੰਗਲੀ ਪਈ ਹੈ, ਜਾਓ ਲੈ ਕੇ ਆ। ਤੂੰ ਸਿੱਖ ਚੱਲਿਆ ਗਿਆ ਘਰੋਂ। ਜਦ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਜਾਨਸ਼ੀਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਲਿਆ, ਉਹ ਰਾਜੇ ਨੇ ਸਿੱਖ ਨੂੰ ਨਮਸਕਾਰ ਕਰੀ, ਉਹ ਕੱਢ ਕੇ ਪ੍ਰਾਣ ਸੰਗਲੀ ਉਸਦੇ ਅੱਗੇ ਰੱਖ ਦਿੱਤੀ। ਹੁਣ ਉਸ ਸਿੱਖ ਨੇ ਉਸ ਪ੍ਰਾਣ ਸੰਗਲੀ ਨੂੰ ਸਿਰ ਉੱਤੇ ਰੱਖ ਲਿਆ, ਤੁਰਿਆ ਆਉਂਦਾ ਚਾਰ ਉਂਗਲਾਂ, ਉਹ ਪ੍ਰਾਣ ਸੰਗਲੀ ਸਿਰ 'ਤੇ ਉੱਚੀ ਹੈ ਚਾਰ ਉਂਗਲਾਂ। ਇੱਕ ਸਾਧੂ ਨੇ ਦੇਖ ਲਈ ਕਿਸੇ ਨੇ ਵੀ ਇਹ ਜਿਹੜੀ ਪੁਸਤਕ, ਇਹ ਪ੍ਰੇਮੀ ਨਹੀਂ ਜਾਂਦਾ, ਜਾਂ ਸਹਿਜਧਾਰੀ ਸਿੱਖ ਹੁੰਦੇ ਸੀ, ਰੋਡੇ ਵੀ ਹੁੰਦੇ ਸੀ, ਕੇਸਾਂ ਵਾਲੇ ਵੀ ਹੁੰਦੇ ਸੀ, ਤਾਂ ਉਹਨੇ ਕਿਹਾ ਵੀ ਸ਼ਕਤੀ ਵਾਲੀ ਚੀਜ਼ ਹੈ। ਉਹਨੇ ਪੁੱਛਿਆ, ਉਹਨੇ ਦੱਸਿਆ ਸਿੱਖ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਣੀ ਉਚਾਰਦੇ ਨੇ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖੀ ਹੋਈ ਹੈ, ਪ੍ਰਾਣ ਸੰਗਲੀ ਹੈ। ਉਸ ਟਾਈਮ ਵਿੱਚ ਪੁਰਾਣਾ ਜਾਮ ਦਾ ਜ਼ਿਆਦਾ ਜ਼ੋਰ ਹੁੰਦਾ ਸੀ। ਖੈਰ ਉਹ ਨਾਲ ਹੀ ਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ। ਖੈਰ ਉਹਨੇ ਮੰਗ ਵੀ ਕਰੀ ਪਰ ਮਹਾਰਾਜ ਨੇ ਦਿੱਤੀ ਨਹੀਂ, ਕਹਿੰਦੇ ਇਹ ਨਹੀਂ ਤੇਤੋਂ ਹੋਣੀ ਹੈ। ਫਿਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤਲਾਅ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀ। ਬਾਣੀ 'ਚ ਨਹੀਂ ਲਿਖੀ ਆ, ਉਹ ਲਿਖੀ ਹੋਈ ਜਿਹਦੇ ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਲਯੁਗ ਦੇ ਨਾਲ ਉਹ ਵਿਧ ਨਹੀਂ ਖਾਂਦੀ ਸੀ, ਸਾਧਨ ਸੀ। ਔਰ ਇਸ ਤਰ੍ਹਾਂ ਨਾਲ ਪੁਰਾਣਾ ਜਾਂ ਉਹਦੇ ਫੁਰਨੇ ਉੱਠਦੇ ਨੇ, ਜਿਵੇਂ ਮਹਾਤਮਾ ਦੇ ਵੀ ਫੁਰਨੇ ਉੱਠ ਜਾਂਦੇ ਨੇ ਜਗਿਆਸੂਆਂ ਦਾ, ਜਾਂ ਜਗਿਆਸੂ ਸੁਣਦੇ ਨੇ ਨਾ, ਜਾਂ ਮਹਾਤਮਾ ਦੱਸਦੇ ਨੇ ਵੀ ਇਸ ਤਰ੍ਹਾਂ ਸੁਰਤ ਚੜ੍ਹਦੀ ਹੈ, ਇਸ ਤਰ੍ਹਾਂ ਸਿਮਰਨ ਕਰੀਦਾ ਹੁੰਦਾ, ਤਾਂ ਉਹਨਾਂ ਦੇ ਦਿਲ ਦੇ ਵਿੱਚ ਵੀ ਫਿਰ ਸ਼ੌਂਕ ਹੁੰਦਾ ਸ਼ੌਂਕ। ਔਰ ਮੈਂ ਤੁਹਾਨੂੰ ਸੁਣਾਵਾਂ, ਛੋਟੇ ਮਹਾਰਾਜ ਜੀ ਦੱਸਦੇ ਸੀ, ਉਹ ਜਦ ਮਹਾਰਾਜ ਜੀ ਰੇਣੂ ਸਾਹਿਬ ਤੋਂ ਜੇ ਆਏ ਸੀ ਢੱਕੀ ਦੇ ਵਿੱਚ, ਹੋਰ ਆਲੇ ਆਏ ਗਿਆਨ ਸਿੰਘ ਦੀ ਢੱਕੀ ਸੀ ਉੱਥੇ, ਅਤੇ ਵੱਡੇ ਮਹਾਰਾਜ ਜੀ ਕਿਤੇ ਰੇਣੂ ਸਾਹਿਬ ਵਾਲੇ ਮਹਾਰਾਜ ਜੀ ਨੇ ਬਚਨ ਵਿਲਾਸ ਕਰੇ ਹੋਣੇ ਨੇ ਵੀ ਐਂ ਪ੍ਰਾਣ ਚੜ੍ਹਦੇ ਨੇ, ਐਂ ਰੁਕਦੇ ਨੇ, ਐਂ ਲਾਹੀਦੇ ਨੇ। ਤਿੰਨ ਕਿਸਮ ਦਾ ਪੁਰਾਣਾ ਜਾਮ ਹੈ। ਉਹ ਭਾਈ ਜੀ ਹੁੰਦਾ ਸੀ ਇੱਕ ਜਹਾਂਗੀਰ ਦਾ, ਠੀਕ ਆ, ਬਹੁਤ ਪ੍ਰੇਮੀ ਬੰਦਾ, ਔਰ ਉਹਨੇ ਪੁੱਛਿਆ ਨਾ ਵੀ ਮਹਾਰਾਜ ਜੀ ਮੈਂ ਕਰਨਾ ਇਹਨੂੰ, ਇਸ ਗੱਲ ਨੂੰ ਸੁਣ ਲਈ ਅਤੇ ਕਰਨਾ ਸ਼ੁਰੂ ਕਰਤਾ। ਬੈਠੇ ਜੀ ਤਿੰਨੇ ਹੀ ਸੀ, ਹੋਰ ਕੋਈ ਹੈ ਨਹੀਂ ਸੀ ਉਸ ਟਾਈਮ ਉੱਥੇ, ਤਾਂ ਉਹਨੇ ਸਾਹ ਰੋਕ ਲਿਆ। ਸਾਹ ਰੋਕਿਆ ਤਾਂ ਐਵੇਂ ਤਾਂ ਰੁਕਦਾ ਨਹੀਂ ਸਾਹ, ਇੱਕ ਪਰਮੇਸ਼ਰ ਦੀ ਨੇਤ ਐਸੀ ਬਣਾਈ ਹੋਈ ਹੈ, ਸਾਹ ਕਦੇ ਰੁਕੇਗਾ ਨਹੀਂ, ਜਿੰਨੀ ਇਹਦੇ ਹੈ ਓਨਾ ਹੀ ਰੁਕੇਗਾ, ਵੱਧ ਨਹੀਂ ਰੁਕਣਾ ਹੈ। ਹਾਂ ਸੁਭਾਅ ਬਣਾਓ ਹੌਲੀ ਹੌਲੀ, ਫਿਰ ਤਾਂ ਕੁਛ ਚਿਹਰੇ ਟਿਕਣ ਲੱਗ ਜਾਏਗਾ। ਤਾਂ ਫਿਰ ਉਸਨੇ ਜੀ ਸਾਹ ਰੋਕ ਲਿਆ, ਕੇਸ ਖੁੱਲ ਗਏ ਉਹਦੇ, ਕੇਸ ਖੁੱਲ ਕੇ ਉਹ ਸਿਰ ਮਾਰੇ। ਛੋਟੇ ਮਹਾਰਾਜ ਨੇ ਦੇਖ ਲਿਆ ਇਹਨੂੰ ਕੀ ਚਿਮੜ ਗਿਆ, ਇਹਨੂੰ ਕੋਈ ਭੂਤ ਚਿੰਬੜ ਗਿਆ, ਕੇਸ ਜੇ ਮਾਰਦਾ ਦੋਆ ਦਾ ਸਿਰ ਮਾਰਦਾ। ਛੋਟੇ ਮਹਾਰਾਜ ਕਹਿੰਦੇ ਉੱਠ ਕੇ ਗਏ ਅਸੀਂ, ਅਸੀਂ ਕਿਹਾ ਭਾਈ ਜੀ, ਕਹਿੰਦਾ ਹਾਂ ਮਹਾਰਾਜ ਜੀ, ਕਹਿੰਦੇ ਤੂੰ ਕੀ ਕਰਦਾ ਤਾਂ ਕੇਸ ਕਿਉਂ ਖੋਲੇ, ਕਹਿੰਦਾ ਮਹਾਰਾਜ ਜੀ ਮੈਂ ਤਾਂ ਪੁਰਾਣਾ ਜਾਮ ਕਰਨ ਲੱਗਿਆ ਸੀਗਾ। ਉਹ ਕਹਿੰਦੇ ਭਰਿਆ ਲੋਕਾ ਤਾਂ ਤੂੰ ਪੁੱਛ ਤਾਂ ਲੈਂਦਾ, ਕਹਿੰਦਾ ਮਹਾਰਾਜ ਜੀ ਗੱਲਾਂ ਕਰਦੇ ਸੀਦੇ ਨੇ, ਕਲਯੁੱਗ ਦੇ ਵਿੱਚ ਪੁਰਾਣਾ ਜਾਮ ਨਹੀਂ ਹੋ ਸਕਦਾ ਹੈ, ਇਹ ਕਲਯੁੱਗ ਦੇ ਵਿੱਚ ਤਾਂ ਅੰਨਵੇਂ ਕੋਸ ਹੈ, ਅੰਨ ਖਾਵਾਂਗੇ ਪ੍ਰਾਣ ਵਸਣਗੇ ਨਹੀਂ ਮਰ ਜਾਵਾਂਗੇ ਬਸ। ਉਹ ਜੇ ਅੰਦਰ ਅੰਨ ਹੈ ਤਾਂ ਨਹੀਂ ਫਿਰ ਪ੍ਰਾਣ ਕਦੇ ਚੜਨਗੇ ਦਸਵੇਂ ਦੁਆਰ। ਉਹ ਅੰਨ ਕੱਢਦੇ ਸੀ ਪਹਿਲਾਂ ਸਾਰਾ, ਪੈਸਾ ਦੇ ਲਓ ਮਨੁੱਖਾਂ ਦੇ ਸਬਲੀਕਰਨ ਵਾਸਤੇ, ਭਾਵੇਂ ਗਲਤ ਸੀ ਰਸਤਾ ਭਾਵੇਂ ਸਹੀ ਸੀ। ਔਰ ਇਸ ਤਰ੍ਹਾਂ ਦੇ ਨਾਲ ਉਸਦੇ ਮਨ ਦੇ ਵਿੱਚ ਇਹ ਫੁਰਨਾ ਉੱਠਿਆ ਕਰੇ, ਜਿਸ ਤਰ੍ਹਾਂ ਤ੍ਰੇਤੇ ਦੇ ਵਿੱਚ ਕੋਈ ਪ੍ਰੇਮੀ ਉਸ ਨੂੰ ਮਨੁੱਖਾਂ ਦੇ ਸਫਲ ਕਰਨ ਦਾ ਸ਼ੌਂਕ ਲੱਗਿਆ, ਕਿਸੇ ਮਹਾਤਮਾ ਦੀ ਸੰਗਤ ਕਰਨ ਲੱਗ ਗਿਆ, ਉਸ ਉਹ ਬੇਨਤੀ ਕਰੀ ਬਈ ਮਹਾਰਾਜ ਜੀ ਮੈਨੂੰ ਮੁਕਤ ਕਰ ਦਿਓ, ਮੁਕਤ ਕਰ ਦਿਓ ਮੁਕਤ। ਉਹ ਵੀ ਜਾਣਦਾ ਸੀ ਇਸ ਗੱਲ ਨੂੰ, ਕਹਿੰਦੇ ਮੁਕਤ ਗਿਆਨ ਸੇ ਹੋਵੇਗੀ, ਜਦ ਤੱਤ ਗਿਆਨ ਹੋ ਜਾਵੇਗਾ ਨਾ ਫੇਰ ਮੁਕਤ ਹੋਵੇਗੀ, ਵਰਨਾ ਮੁਕਤ ਨਹੀਂ ਹੋਣੀ। ਜਿੰਨਾ ਚਿਰ ਉਹਨੂੰ ਤੱਤ ਦਾ ਗਿਆਨ ਨਹੀਂ ਹੁੰਦਾ ਵਾਸ਼ਨਾ ਖਾਏ ਨਹੀਂ ਹੋਣੀ ਹੈ, ਜਿਹੜਾ ਫੁਰਨਾ ਆਪਾਂ ਕਹਿੰਦੇ ਹਾਂ ਨਾ, ਇਹ ਕਦੇ ਨਾਸ ਨਹੀਂ ਹੋਵੇਗਾ। ਉਹ ਕਿਹਨੇ ਕਰਨਾ? ਤੱਤ ਗਿਆਨ ਨੇ ਖਾਣਾ ਉਸਨੂੰ, ਤੱਤ ਗਿਆਨ। ਤੱਤ ਗਿਆਨ ਕੀ ਹੈ? ਨਿਰਾਕਾਰ, ਨਿਰਾਕਾਰ ਦੇ ਵਿੱਚ ਫੁਰਨਾ ਨਹੀਂ ਹੈ, ਵਾਸ਼ਨਾ ਨਹੀਂ ਹੈ। ਜੇ ਜੇ ਵਾਸ਼ਨਾ ਫੁਰਦੀ ਹੈ ਸਮਝੋ ਤੱਤ ਗਿਆਨ ਨਹੀਂ ਆਇਆ, ਅਜੇ ਸਮਾਧੀ ਆ ਗਈ, ਹੋਰ ਚੀਜ਼ਾਂ ਆ ਗਈਆਂ ਪਰ ਉਹ ਨਹੀਂ ਆਈ ਹੈ ਅਜੇ। ਜਦ ਇਹਨੂੰ ਤੱਤ ਗਿਆਨ ਹੋ ਗਿਆ ਇਹਨੂੰ ਫਿਰ ਵਾਸ਼ਨਾ ਹੀ ਨਹੀਂ ਉੱਠਣੀ ਕੋਈ, ਧਰੂ ਨੂੰ ਆ ਗਿਆ ਸੀ ਨਾ ਤੱਤ ਗਿਆਨ। ਪਰਮੇਸ਼ਰ ਕਹਿੰਦਾ ਤੂੰ ਰਾਜ ਲੈ ਲਾ, ਕਹਿੰਦਾ ਹੋਰ ਕਿਸੇ ਨੂੰ ਦੇ ਦਿਓ, ਆਪਾਂ ਕਹਿ ਦਾਂਗੇ ਦੇਖ ਕਿਵੇਂ ਮਾਰਦਿਆਂ ਤਾਲੇ। ਆਹੋ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਾ ਬਈ ਮੁਕਤ ਤਾਂ ਇਹ ਗੁਰੂ ਸੇ ਹੈ। ਹਾਂ ਕਹਿੰਦਾ ਤੈਨੂੰ ਮੁਕਤ ਦੀ ਇੱਛਾ ਹੈ, ਮੈਂ ਤੈਨੂੰ ਪੁਰਾਣਾ ਜਾਮ ਸਿਖਾਲ ਦਿੰਦਾ, ਪੁਰਾਣਾ ਜਾਮ ਸਿਖਾਲ ਕੇ ਤੂੰ ਦਸਵੇਂ ਦੁਆਰ ਪ੍ਰਾਣ ਝਾੜ ਕੇ ਬੈਠ ਜੀ, ਤੈਨੂੰ ਮੈਂ ਪੱਥਰ ਦੇ ਮੱਠ ਦੇ ਵਿੱਚ ਸਿਲਾ ਲਾ ਦਾਂਗਾ ਮੂਹਰੇ। ਤ੍ਰੇਤੇ ਦੇ ਕੁਛ ਸਾਰਾ ਦੁਆਪਰ ਉੱਤੋਂ ਨਹੀਂ ਲਿਖੂਗਾ ਤੇਰੇ, ਕਲਯੁੱਗ ਆਵੇਗਾ, ਕਲਯੁੱਗ ਦੇ ਵਿੱਚ ਨਾਨਕ ਅਵਤਾਰ ਹੋਣਗੇ, ਨਿਰਾਕਾਰ ਤੋਂ ਸਾਕਾਰ ਹੋਣਗੇ, ਉਹਨਾਂ ਦੀ ਗੱਦੀ ਦੇ ਜਾਨਸ਼ੀਨ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਤੈਨੂੰ ਗਿਆਨ ਕਰਨਗੇ। ਦੇਖ ਲਓ ਮਨੁੱਖਾਂ ਦੇ ਸਫਲ ਕਰਨ ਵਾਸਤੇ ਆਪਣੇ ਸਾਹਮਣੇ ਹੈ ਅਤੇ ਆਪਾਂ ਨੂੰ ਤਾਂ ਵੀ ਕੋਈ ਸ਼ੌਂਕ ਨਹੀਂ ਹੈ। ਕਹਿੰਦਾ ਠੀਕ ਹੈ, ਪੁਰਾਣਾ ਜਾਮ ਛਕਾ ਕੇ ਮੱਠ ਦੇ ਵਿੱਚ ਵਾਲ ਕੇ ਸ਼ਿਲਾ ਲਾਤੀ ਅੱਗੇ, ਤ੍ਰੇਤੇ ਦੇ ਲਖੇ ਸਾਲ ਦੁਆਪਰ ਵੀ ਲੱਗ ਗਿਆ ਸਾਰਾ, ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ, ਫਿਰ ਸ੍ਰੀ ਅੰਬਰਸਰ ਸਾਹਿਬ ਜੋਤ ਜਗਾਉਂਦੇ ਨੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਲਾਬ ਟਾਉਣ ਲੱਗ ਗਏ, ਸੰਗਤਾਂ ਬਹੁਤੀਆਂ ਆ ਗਈਆਂ, ਜਿਸ ਤਰ੍ਹਾਂ ਦਾ ਹੁੰਦਾ ਉਸ ਤਰ੍ਹਾਂ ਉਤਨਾ ਹੀ ਉਪਾਅ ਕਰਨਾ ਪੈਂਦਾ ਹੈ। ਪਹਿਲਾਂ ਤਾਂ ਘਰ ਦੇ ਵਿੱਚ ਜੋੜੀ ਹੀ ਹੁੰਦੀ ਹੈ, ਫਿਰ ਬੱਚੇ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਮਕਾਨ ਵਧਣੇ ਸ਼ੁਰੂ ਹੋ ਜਾਂਦੇ ਨੇ, ਹੁੰਦੇ ਨੇ ਕਿ ਨਹੀਂ, ਸਾਰਾ ਕੁਛ ਵਧਾਉਣਾ ਪੈਂਦਾ। ਇਸੇ ਤਰ੍ਹਾਂ ਹੀ ਇੱਧਰ ਹੋਇਆ, ਕਿਤਨੀਆਂ ਸੰਗਤਾਂ ਆਉਣੀਆਂ ਤੇ ਆਪ ਸੰਗਤਾਂ ਅਜੇ ਸਮਝਦੀਆਂ ਨਹੀਂ, ਅਜੇ ਇਤਨੀਆਂ ਸੰਗਤਾਂ ਹੋ ਗਈਆਂ ਹੁਣ। ਜੇ ਕਿਤੇ ਸਾਰੀ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਚਲੀ ਜਾਵੇ, ਸਾਰਾ ਸ਼ਹਿਰ ਵੀ ਨਹੀਂ ਚੱਲ ਸਕਦਾ, ਇੰਨੀ ਗੁਰੂ ਕੀ ਸੰਗਤ ਹੋ ਗਈ। ਤਲਾਅ ਭਰਦੇ ਨੇ, ਬੜੇ ਬੜੇ ਬ੍ਰਹਮ ਗਿਆਨੀ ਸਿੱਖ ਲੱਗੇ ਹੋਏ ਨੇ। ਬਾਬਾ ਬੁੱਢਾ ਜੀ, ਬਾਬਾ ਬੁੱਢਾ ਵੀ ਜ਼ਿਮੀਂਦਾਰਾਂ ਦਾ ਲੜਕਾ ਸੀ, ਨਿਕਾਮ ਦਾ। ਔਰ ਇਸ ਤਰ੍ਹਾਂ ਹੋਰ ਬਹੁਤ ਨੇ। ਪੜ੍ਹਦਿਆਂ ਪੜ੍ਹਦਿਆਂ ਉਹ ਜਿਹੜਾ ਯੋਗੀ ਸੀ ਨਾ, ਮੱਠ 'ਚ ਬੈਠਾ, ਉਸ ਤਲਾਅ ਦੇ ਥੱਲੇ ਬੈਠਾ ਸੀ। ਉੱਥੇ ਰਿਸ਼ੀ ਮੁਨੀ ਤਪੱਸਿਆ ਕਰਦੇ ਹੁੰਦੇ ਸਨ। ਕਹੀ ਮੱਠ 'ਚ ਲੱਗੀ ਤਾਂ ਫਿਰ ਸਿੱਖਾਂ ਨੇ ਪਟਿਆਲਾ ਦਾ ਉਹ ਮੱਠ ਨਿਕਲਿਆ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਾਹਰ ਪਕਰਪਾਂ 'ਚ ਬੈਠੇ ਹੁੰਦੇ ਸਨ, ਸੇਵਾ ਕਰਾਉਂਦੇ ਹੁੰਦੇ ਸਨ, ਅਲਹਿਦਾ ਅਲਹਿਦਾ ਬਾਹੀਆਂ 'ਤੇ ਕਰੇ। ਬਾਬਾ ਬੁੱਢਾ ਜੀ ਇਸ ਤਰ੍ਹਾਂ, ਬਾਬੇ ਬੁੱਢੇ ਦੀ ਬੇਰੀ ਵੀ ਹੈਗੀ ਉਰੇ, ਕਹਿੰਦੇ ਮਹਾਰਾਜ ਜੀ ਇੱਕ ਮੱਠ ਨਿਕਲਿਆ ਵਿੱਚੋਂ, ਤਰਕਾਲੀ ਗੁਰੂ ਕਹਿੰਦੇ ਵੀ ਉਸ ਦੇ ਵਿੱਚ ਇੱਕ ਯੋਗੀ ਬੈਠਾ, ਸੰਤੋਖ ਦਾਸ ਉਸਦਾ ਨਾਮ ਹੈ। ਦੇਖ ਲਓ ਕਿੱਥੇ ਤਰੇਤਾ ਯੁੱਗ ਹੈ, ਇਸ ਨੂੰ ਗੁਰੂ ਕਹਿੰਦੇ ਨੇ। ਕਹਿੰਦੇ ਉਹਨੂੰ ਬਚਾ ਕੇ ਲਿਆਇਓ, ਪਰ ਸਿੱਖਾਂ ਅੱਗੇ ਕੀ ਜੀ ਮੱਠ ਮੁੱਠ ਜੇ, ਸਿੱਖ ਤਾਂ ਇਹ ਜੇ ਰਾਜ ਖੋਰ ਦਿੰਦੇ ਨੇ। ਆਹੋ ਇਸ ਤਰ੍ਹਾਂ ਦੇ ਨਾਲ ਚੱਕ ਲਿਆ ਜੀ ਸਿੱਖ ਤਾਂ, ਖੁੱਲ੍ਹਾ ਦਲਾਨ 'ਤੇ ਉਸਦੇ ਵਿੱਚ ਰੱਖ ਕੇ ਕਹਿੰਦੇ ਰੂੰ ਲਿਆਓ, ਰੂੰ ਲਿਆ ਕੇ ਮੱਠ ਦੇ ਆਲੇ ਦੁਆਲੇ ਵੇੜਤੀ, ਫਿਰ ਸਿਰ ਠੋਰੀ ਤਾਂ ਫਿਰ ਜਦ ਸਿਰ ਠੋਰਨ ਤੋਂ ਕੀ ਦੇਖਿਆ, ਹੱਡੀਆਂ ਦਾ ਢਾਂਚਾ ਬੈਠਾ, ਹੱਡੀਆਂ ਦਾ। ਮਹਾਰਾਜ ਕਹਿੰਦੇ ਰੂੰ 'ਚ ਲਪੇਟ ਲਓ ਇਸ ਨੂੰ, ਬਾਹਰ ਕੱਢ ਲਿਆ। ਬਾਹਰ ਕੱਢ ਕੇ ਬਦਾਮ ਰੋਗ ਦੱਸਣ ਲੱਗੇ, ਤਾਂ ਗੁਰੂ ਦੀ ਕਿਰਪਾ ਗੁਰਮੁਖ ਪੁਰਾਣ ਥੱਲੇ ਉੱਤਰ ਆਏ ਉਸਦੇ। ਜਿਹੜਾ ਸੱਤਵੀਂ ਭੂਮਿਕਾ ਵਾਲਾ ਨਾ, ਉਹਦੇ ਪ੍ਰਾਣ ਨਹੀਂ ਥੱਲੇ ਉੱਤਰਦੇ ਹਨ, ਪ੍ਰਾਣਾਯਾਮੀਆਂ ਦੇ ਉੱਤਰ ਆਉਂਦੇ ਨੇ। ਉਹ ਸੱਤਵੀਂ ਭੂਮਿਕਾ ਇਸ ਤੋਂ ਅੱਗੇ ਆ ਉਹ। ਤਾਂ ਫਿਰ ਉਹ ਉਸ ਜੋਤੀ ਨੇ ਅੱਖਾਂ ਖੋਲੀਆਂ,